ਜੇ ਮੈਨੂੰ ਤੁਰਕ ਕਰਨਾ ਹੈ ਖੁਦਾ ਨੇ, ਜੋਰੇ ਖੁਦਾਏ ਮੋਏ ਤੁਰਕ ਕਰੇਗਾ, ਆਪਣ ਹੀ ਕੱਟ ਜਾਈ, ਮੈਂ ਸੁਨਤ ਕੀਤੀ ਕਿਤਾ ਹੀ ਉਹ ਪੈਦਾ ਹੁੰਦਾ, ਫਿਰ ਤਾਂ ਤੂੰ ਮੰਨ ਲੈਂਦਾ ਵੀ ਇਹ ਇਸਲਾਮ ਦਾ। ਇਹ ਮੱਲੋ ਮੱਲੀ ਤੁਸੀਂ ਬੰਦਿਆਂ ਨੂੰ ਬਣਾਉਂਦੇ ਹੋ, ਕੋਈ ਉਹ ਤਿਲਕ ਲਾ ਕੇ ਕਰਾਉਂਦੇ ਨੇ, ਜਨੇਊ ਪਾ ਕੇ ਹਿੰਦੂ ਬਣ ਗਿਆ, ਅਤੇ ਤੁਸੀਂ ਸੁਨਤ ਕਰਾ ਕੇ ਮੁਸਲਮਾਨ ਹੈਗੇ ਬੰਦੇ। ਕਹਿੰਦੇ ਚਲੋ ਤੇਰੀ ਗੱਲ ਮੰਨ ਲੈਂਦੇ, ਸੁਨਤ ਕੀ ਹੈ, ਤੁਰਕ ਜੇ ਹੋਏਗਾ, ਔਰਤ ਕਿਆ ਕਿਆ ਕਹੀਏ। ਕਹਿੰਦੇ ਔਰਤ ਦਾ ਕੀ ਕਰੋਗੇ ਫਿਰ, ਅਰਧ ਸਰੀਰ ਹੀ ਨਾਰ ਨਾ ਛੋਟੇ ਤਾਂ ਤਾਂ ਹਿੰਦੂ ਹੀ ਰਹੀਏ, ਜਦੋਂ ਨਾਰ ਨੂੰ ਨਹੀਂ ਛੱਡਦਾ ਫਿਰ ਤਾਂ ਕਹਿੰਦੇ ਹਿੰਦੂ ਏ ਰਹੇ ਫਿਰ ਅਸੀਂ। ਛਾੜ ਕਤੇਵ ਰਾਮ ਭੱਜ ਪਵਰੇ, ਜ਼ੁਲਮ ਕਰਦਾ ਹੈ ਪਾਰੀ। ਕਹਿੰਦੇ ਜ਼ੋਰ ਕੀ ਆ, ਸੋ ਜ਼ੁਲਮ ਹੈ, ਲੇ ਜਵਾਬ ਖਦਾਏ, ਜ਼ੁਲਮ ਕਰਨ ਦਾ ਬਦਲਾ ਦਰਗਾਹ ਦੇ ਵਿੱਚ ਖਦਾ ਲਏਗਾ। ਕਰ ਲਓ ਜ਼ੁਲਮ ਜਿਹੜਾ ਕਰਨਾ, ਕਬੀਰ ਹੈ ਪਗੜੀ ਤੇਗ ਰਾਮ ਕੀ, ਤੁਰਕ ਰਹੇ ਪਛਹਾਰ। ਜਿਹੜੇ ਤੁਸੀਂ ਗੱਲਾਂ ਕਰਦੇ ਹੋ ਉਹ ਕਹਿੰਦੇ ਪਚ ਕੇ ਹਾਰ ਜਾਓਗੇ ਤੁਸੀਂ, ਅਸੀਂ ਤਾਂ ਖੁਦਾ ਦੀ ਵਾਹਿਗੁਰੂ ਦੀ ਓਟ ਪਕੜੀ। ਉਸ ਵੇਲੇ ਆਪਨੇ ਇਹ ਗੱਲ ਕਹੀ, ਕਹਿਣ ਲੱਗੇ ਬਾਦਸ਼ਾਹ ਸਲਾਮਤ, ਇਹ ਜਿਹੜੀਆਂ ਗੱਲਾਂ ਨੇ ਇਹ ਮੈਂ ਨਹੀਂ ਇਹਨਾਂ 'ਤੇ ਵਿਸ਼ਵਾਸ ਕਰਦਾ, ਮੈਂ ਸੱਚ ਬੋਲਦਾ ਜੋ ਮੈਨੂੰ ਪਰਮੇਸ਼ਰ ਕਹਿੰਦਾ, ਅਤੇ ਇਹ ਸਾਰੇ ਭਰਮਾਂ ਦੇ ਵਿੱਚ ਭੁੱਲੇ ਹੋਏ ਨੇ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ। ਰੱਬ ਸਾਰੀਆਂ ਕਟਾਂ ਦੇ ਵਿੱਚ ਵਸਦਾ, ਭਰਮਾਂ ਵਿੱਚ ਭੁੱਲੀ ਭਰਮ ਨੇ ਸੰਸਾਰ ਭੁਲਾ ਦਿੱਤਾ, ਇੱਕ ਦੋ ਨਹੀਂ ਭੁੱਲੇ ਸਾਰੇ ਹੀ ਭੁੱਲ ਗਏ। ਸੋ ਇਹ ਅਸਲੀ ਗੱਲ ਸੁਣਨ ਨੂੰ ਤਿਆਰ ਨਹੀਂ। ਹਮ ਮਸਕੀਨ ਖਦਾਈ ਬੰਦੇ, ਤੁਮਰਾ ਜਸ ਮਨ ਭਾਵੈ, ਅੱਲਾ ਅਵਲ ਦੀਨ ਕੋ ਸਾਹਿਬ, ਜ਼ੋਰ ਨਹੀਂ ਫਰਮਾਵੈ। ਰੱਬ ਕਹਿੰਦਾ ਵੀ ਦੂਜਿਆਂ ਦੇ ਉੱਤੇ ਜ਼ੋਰ ਕਰਕੇ ਧਰਮ 'ਚ ਲਿਆਓ, ਜ਼ਬਰਦਸਤੀ ਧਰਮ ਵਿੱਚ ਲਿਆਓ। ਕਾਜੀ ਬੋਲਿਆ ਬਣ ਨਹੀਂ ਆਵੇ, ਤੂੰ ਜਵਾਬ ਨਹੀਂ ਦੇ ਸਕਦਾ, ਤੂੰ ਕੋਈ ਜਵਾਬ ਨਹੀਂ ਗੱਲ ਦਾ, ਅਸਲੀ ਬਾਤ ਨਹੀਂ ਤੂੰ ਸਮਝਦਾ। ਰੋਜ਼ਾ ਧਰੈ ਨਵਾਜ਼ ਗੁਜ਼ਾਰੈ, ਕਲਮਾ ਭਿਸ਼ਤ ਨਾ ਹੋਈ। ਰੋਜ਼ੇ ਤੁਸੀਂ ਧਰ ਲੈਂਦੇ ਹੋ, ਨਵਾਜ਼ਾਂ ਪੜ੍ਹ ਲੈਂਦੇ ਹੋ, ਕਲਮੇ ਪੜ੍ਹ ਲੈ, ਇਹਦੇ ਨਾਲ ਤੁਸੀਂ ਭਿਸ਼ਤ ਭਿਸ਼ਤ ਵਿੱਚ ਚਲੇ ਜਾਓਗੇ। ਇੱਕ ਪਾਸੇ ਤੁਹਾਡੇ ਅੰਦਰ ਨਫ਼ਰਤ ਹੈ, ਹਿੰਦੂਆਂ ਨੂੰ ਤੁਸੀਂ ਨਫ਼ਰਤ ਕਰਦੇ ਹੋ, ਜ਼ੋਰ ਕਰਦੇ ਹੋ, ਮੰਦਰ ਢਾਉਂਦੇ ਹੋ, ਢਹਾਉਂਦੇ ਹੋ ਕੋਲ ਖੜ ਖੜ ਕੇ। ਕਹਿੰਦੇ ਫਿਰ ਤੁਹਾਡੇ ਵਾਸਤੇ ਦਰਵਾਜ਼ਾ ਖੁੱਲ੍ਹਾ, ਰੱਬ ਦਾ ਕਿ ਬੰਦ ਹੈ। ਸੱਤਰ ਕਾਬਾ ਘੱਟ ਹੀ ਪੀਤਰ, ਜੇਕਰ ਜਾਣਾ ਕੋਈ। ਜਦੋਂ ਆਹ ਬਚਨ ਉਚਾਰਿਆ ਕਹਿੰਦੇ ਦੇਖੋ ਮਹਾਰਾਜ ਇਹ ਕਰਦਾ ਨਾ ਬੇਅਦਬੀ। ਕਹਿੰਦੇ ਕੀ ਕਹਿੰਦਾ? ਕਹਿੰਦੇ ਵੀ ਜਿਹੜਾ ਕਾਬਾ ਹੈ, ਕਹਿੰਦਾ ਉਹ ਇਹ ਕਹਿੰਦਾ ਅੰਦਰੇ ਹੈ, ਅੰਦਰੇ ਬਾਹਰ ਨਾ ਜਾਓ, ਅੰਦਰੇ ਨਮਾਜ਼ ਪੜ੍ਹ ਲਓ। ਨਵਾਜ਼ ਸੋਈ ਜੋ ਨਿਆਂ ਵਿਚਾਰ ਹੈ, ਕਹਿੰਦੇ ਨਵਾਜ਼ ਤਾਂ ਉਹੀ ਹੈ ਜਿਹੜੀ ਨਿਆਂ ਕਰਦੀ ਹੈ। ਕਲਮ ਕਲੈ ਜਾਂਦਾ ਪੰਚੋ ਮੁਸ ਮਸੱਲਾ ਵਿਛਾਵੈ। ਕਹਿੰਦੇ ਮਸੱਲੇ ਨੂੰ ਕੀ ਕਹਿੰਦਾ? ਬਈ ਕਾਮ ਕ੍ਰੋਧ ਲੋਭ ਮੋਹ ਕਰ ਨੂੰ ਪਹਿਲਾਂ ਟੁਕੜੇ ਟੁਕੜੇ ਕਰਕੇ ਹੇਠਾਂ ਵਿਛਾ ਲਓ, ਤਬ ਤਾਂ ਦੀਨ ਪਛਾਣੈ, ਫਿਰ ਦੀਨ ਪਛਾਣਿਆ ਜਾਂਦਾ। ਖਸਮ ਪਛਾ ਪਛਾਣ ਤਰਸ ਕਰ ਜੀ ਮੈਂ ਮਾਰ ਮਣੀ ਕਰ ਫੀਕੀ ਆਪ ਜਨਾਏ ਅਵਰ ਕੋ ਜਾਣੈ ਤਬ ਹੋਏ ਭਿਸ਼ਟ ਸ਼੍ਰੀ ਕੀ। ਕਹਿੰਦੇ ਕਬੀਰ ਸਾਹਿਬ ਕਹਿਣ ਲੱਗੇ ਬਈ ਪਹਿਲਾਂ ਵਾਹਿਗੁਰੂ ਨੂੰ ਪਛਾਣ ਸਾਰਿਆਂ ਦੇ ਅੰਦਰ, ਫਿਰ ਤਰਸ ਕਰ ਇਹਨਾਂ ਦੇ ਉੱਤੇ, ਫਿਰ ਇਹ ਜਿਹੜੀਆਂ ਨਫ਼ਰਤ ਕਦੂਰਤਾਂ ਨੇ ਇਹਨੂੰ ਮਾਰਦੇ ਸਾਰੀਆਂ, ਫਿਰ ਆਪ ਜਾਣ ਪਰਮੇਸ਼ੁਰ ਨੂੰ, ਫਿਰ ਦੂਸਰਿਆਂ ਨੂੰ ਦੱਸ, ਆਪ ਜਾਣਿਆ ਨੂੰ ਦੂਜਿਆਂ ਨੂੰ ਤੂੰ ਉਪਦੇਸ਼ ਦਿੰਦਾ ਫਿਰਦਾ। ਜੇ ਇਹ ਅਵਸਥਾ ਆ ਜਾਵੇ ਫਿਰ ਸ਼ਰਾਕਤ ਮਿਲਦੀ ਹੈ, ਫਿਰ ਥਾਂ ਮਿਲਦੀ ਹੈ ਵਿਸ਼ ਦੇ ਅੰਦਰ। ਮਾਟੀ ਏਕ ਭੇਗ ਤਾਰ ਨਾਨਾ ਤਾਂ ਮੈਂ ਬਰਮ ਪਛਾਣਾ ਹੈ। ਆਹ ਮਿੱਟੀ ਉਹ ਲੱਗੀ ਹੋਈ ਹੈ ਮਨੁੱਖਾਂ ਨੂੰ ਸਾਰੀ, ਪੰਜ ਤੱਤ ਕੋ ਤਰਨ ਲੱਗੇ, ਇਹਦੇ ਵਿੱਚ ਬਰਮ ਨੂੰ ਪਛਾਣ। ਕਹੇ ਕਬੀਰ ਭਿਸ਼ਟ ਛੋੜ ਕਰ ਦੋ ਜੇ ਕਿਸੇ ਮਨ ਮਨ ਹੈ, ਤੇਰੀ ਅਸੀਂ ਭਿਸ਼ਟ ਛੱਡ ਦਿੱਤੀ, ਸਾਡਾ ਤਾਂ ਤੂੰ ਕਾਫਰ ਕਹਿੰਦਾ, ਦੋ ਜਗ ਨਾਲੇ ਮਨ ਮੰਨ ਗਿਆ। ਸੋ ਕਹਿੰਦੇ ਨਵਾਜ਼ ਜਿਹੜੀ ਹੈ ਪੜ੍ਹਨ ਦਾ ਯਤਨ ਕਰ, ਝੂਠੀਆਂ ਨਵਾਜ਼ਾਂ ਨਾ ਪੜ੍ਹ। ਜੇ ਪੜ੍ਹਨੀ ਹੈ ਗੁਰੂ ਮਹਾਰਾਜ ਨੇ ਵੀ ਦੱਸਿਆ ਸੀ, ਪੰਜ ਨਵਾਜ਼ਾਂ ਵਖਤ ਪੰਜ, ਪੰਜਾਂ ਪੰਜੇ ਨੌ, ਪੰਜਾਂ ਦੇ ਪੰਜੇ ਟਾਈਮ ਨੇ, ਪੰਜੇ ਹੀ ਨੌ ਨੇ। ਪਹਿਲਾਂ ਸਾਡੀ ਜਿਹੜੀ ਨਵਾਜ਼ ਹੈ, ਅਸੀਂ ਪਹਿਲੀ ਨਵਾਜ਼ ਸੱਚ ਦੀ ਪੜ੍ਹਦੇ ਹਾਂ, ਪਹਿਲਾਂ ਸੱਚ ਹਲਾਲ ਦੋਏ, ਫਿਰ ਅਸੀਂ ਹੱਕ ਦੀ ਕਿਰਤ ਕਰਨਾ, ਧਰਮ ਦੀ ਕਿਰਤ ਕਰਨੀ, ਫਿਰ ਦੂਜੀ ਨਵਾਜ਼ ਸਾਡੀ ਇਹ ਹੈ ਭਾਈ। ਤੀਜਾ ਖੈਰ ਖੁਦਾਏ, ਤੀਜੀ ਨਵਾਜ਼ ਸਾਡੀ ਕੀ ਹੈ, ਅਸੀਂ ਰੋਜ਼ ਪੜ੍ਹਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਕਾ ਭਲਾ। ਕਹਿੰਦੇ ਸਾਰਿਆਂ ਦਾ ਭਲਾ ਮੰਨਦੇ ਆ, ਸਾਡੀ ਨਵਾਜ਼ ਤੀਸਰੀ ਹੈ। ਚੌਥੀ ਨੀਅਤ ਰਾਸ ਮਨ, ਮਨ ਨੂੰ ਸੁੱਚਾ ਬਣਾ ਲੈਣਾ। ਪੰਜਵੀਂ ਸਿਫਤ ਸੁਣਾਏ, ਪੰਜਵੀਂ ਆਪਾਂ ਹੁਣ ਪੜ੍ਹ ਰਹੇ ਹਾਂ ਸਾਰੇ ਬੈਠੇ। ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ, ਨਾਨਕ ਕਹਿਤੇ ਕੂੜਿਆਰ ਕੂੜੇ ਕੂੜੀ ਪਾਏ। ਬਾਕੀ ਤਾਂ ਕਹਿੰਦੇ ਸਾਰੇ ਕੂੜਿਆਰ, ਕਿਉਂਕਿ ਪੰਜ ਨਵਾਜ਼ਾਂ ਨੇ। ਪਹਿਲੀ ਨਵਾਜ਼ ਫਜ਼ਰ ਦੀ ਹੁੰਦੀ ਹੈ ਅੰਮ੍ਰਿਤ ਵੇਲੇ, ਦੂਜੀ ਜ਼ੋਹਰ ਦੀ ਹੁੰਦੀ ਹੈ ਦੁਪਹਿਰ, ਦੁਪਹਿਰ ਜਦੋਂ ਅੰਗੂਠਿਆਂ ਦੇ ਉੱਤੇ ਸਿਰ ਦੀ ਛਾਂ ਆ ਜਾਵੇ, ਉਦੋਂ ਬਾਅਦ ਇਹ ਪੜ੍ਹੀ ਜਾਂਦੀ। ਤੀਸਰੀ ਨਵਾਜ਼ ਹੁੰਦੀ ਹੈ ਅਸਰ ਦੀ, ਚਾਰ ਘੜੀ ਦਿਨ ਸੌ ਮਿੰਟ ਰਹਿੰਦਾ ਹੋਵੇ ਦਿਨ, ਫਿਰ ਇਹ ਪੜ੍ਹੀ ਜਾਂਦੀ। ਪੰਜ ਚੌਥੀ ਹੋਇਆ ਕਰਦੀ ਹੈ ਮਗਰ ਵੀ ਦਿਨ ਛੱਪਣ ਵੇਲੇ ਪੜ੍ਹੀ ਜਾਂਦੀ। ਪੰਜਵੀਂ ਹੈ ਰਾਤ ਦੀ, ਇਹ ਈਸ਼ਾ ਜਿਵੇਂ ਅਸੀਂ ਕੀਰਤਨ ਸੋਲਾ ਪੜ੍ਹਦੇ ਹਾਂ, ਇਹ ਈਸ਼ਾ ਪੜ੍ਹਦੇ ਨੇ। ਚਾਰ ਘੜੀ ਰਾਤ ਲੰਘ ਜਾਵੇ ਸੌ ਮਿੰਟ, ਉਸ ਵੇਲੇ ਨਮਾਜ਼ ਪੜ੍ਹੀ ਜਾਂਦੀ। ਸੋ ਇਸ ਤਰ੍ਹਾਂ ਦੇ ਨਾਲ ਪਹਿਲੀ ਨਮਾਜ਼ ਬਾਬੇ ਆਦਮ ਨੇ ਪੜ੍ਹੀ ਸੀ, ਦੂਸਰੀ ਨਮਾਜ਼ ਮੂਸੇ ਨੇ ਪੜ੍ਹੀ ਸੀ, ਤੀਸਰੀ ਮੁਹੰਮਦ ਸਾਹਿਬ ਨੇ, ਚੌਥੀ ਮਦੀਨੇ ਵਿੱਚ ਮੁਹੰਮਦ ਸਾਹਿਬ ਨੇ, ਪੰਜਵੀਂ ਇਬਰਾਹੀਮ ਨੇ। ਅਤੇ ਕਲਮਾ ਜਿਹੜਾ ਹੈ, ਸਾਰਿਆਂ ਨੂੰ ਨਹੀਂ ਪਤਾ ਵੀ ਕਲਮਾ ਕੀ ਹੁੰਦਾ, ਜਿਹਦਾ ਰੌਲਾ ਵਾਲਾ ਰਹਿੰਦਾ ਵੀ ਕਲਮਾ ਪੜ੍ਹਾਉਂਦੇ ਨੇ, ਹੈ ਤਾਂ ਇਹਦਾ ਅਰਥ ਬਹੁਤ ਸੋਹਣਾ, ਆਪਣੇ ਮੂਲ ਮੰਤਰ ਨਾਲ ਰਲਦਾ ਮਿਲਦਾ। ਅਤੇ ਬਿਸਮਿਲ੍ਲਾ ਇਲੁੱਲਾ ਰਹਿਮਾਨ ਉਲ ਰਹੀਮ ਲਾ ਇਲਾ ਇਲਾ, ਇਹ ਤਾਂ ਪੜ੍ਹਦੇ ਨੇ ਯਹੂਦੀ, ਅਤੇ ਮੁਸਲਮਾਨ ਇਹ ਗਾਂ ਪੜ੍ਹਦੇ ਨੇ ਮੁਹੰਮਦ ਰਸੂਲ ਲਿਲਾ, ਇਹਦਾ ਰੌਲਾ ਰਹਿੰਦਾ ਵੀ ਤੂੰ ਕਲਮਾ ਪੜ੍ਹ ਲੈ, ਇਹ ਹੈ ਇਹਦੇ ਅਰਥ ਪੜ੍ਹ ਲਓ, ਇਹਦੇ ਨਾਲ ਰਲਦੇ ਨੇ ਮੂਲ ਮੰਤਰ। ਸੋ ਇਸ ਤਰ੍ਹਾਂ ਨਾਲ ਕਹਿੰਦੇ ਵੀ ਤਰਸ ਕਰ ਜੀਆਂ, ਅਤੇ ਜੇ ਤੂੰ ਤਰਸ ਕਰੇਗਾ ਤਾਂ ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੇ ਕੀ ਹੋਵੇ ਉਹ। ਕਹਿੰਦੇ ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮਸਾਵੈ, ਜ਼ਰੂਰਤਮੰਦਾਂ ਨੂੰ ਮਾਲ ਦੇਵੇ, ਜ਼ਰੂਰਤਮੰਦਾਂ ਦੀ ਮਦਦ ਕਰੇ। ਅਤੇ ਵਾਹਿਗੁਰੂ ਦਾ ਜਿਹੜਾ ਦੀਨ ਧਰਮ ਹੈ, ਜਿਹੜੀਆਂ ਕੁਆਲਿਟੀ ਨੇ ਆਦਮੀ ਦੇ ਅੰਦਰ, ਸੱਤ ਦੀਆਂ, ਸੰਤੋਖ ਦੀਆਂ, ਦਇਆ ਦੀਆਂ, ਅਹਿੰਸਾ ਦੀਆਂ, ਬ੍ਰਹਮਚਰਿਆ ਦੀਆਂ, ਕਹਿੰਦੇ ਇਹਨਾਂ ਦੇ ਉੱਤੇ ਪਹਿਰਾ ਦੇਵੇ। ਹੋਏ ਮੁਸਲਿਮ ਦੀਨ ਮਹਾਨ ਹੈ, ਮਰਨ ਜੀਵਨ ਕਾ ਭਰਮ ਚੁਕਾਵੈ, ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੇ, ਤੋ ਨਾਨਕ ਸਰਬ ਜੀਆਂ ਮੈਂ ਰਮਤ, ਹੋਏ ਤਾਂ ਮੁਸਲਮਾਨ ਕਹਾਵੈ। ਸੋ ਇਸ ਤਰ੍ਹਾਂ ਦੇ ਬਚਨ ਇਹਨਾਂ ਨੇ ਜਿਸ ਵਕਤ ਬਚਨ ਸੁਣਾਏ ਕਬੀਰ ਸਾਹਿਬ ਨੇ, ਉਸ ਵੇਲੇ ਕਹਿਣ ਲੱਗੇ ਕਬੀਰ ਤੂੰ ਹਿੰਦੂ ਹੈ ਕਿ ਮੁਸਲਮਾਨ ਹੈ, ਪਹਿਲਾਂ ਗੱਲ ਕਰ ਸਾਡੇ ਨਾਲ। ਕਾਜੀ ਕਹਿਣ ਲੱਗਿਆ ਮਹਾਰਾਜ ਇਹਦੀਆਂ ਗੱਲਾਂ ਅਸੀਂ ਸੁਣੀਆਂ ਹੋਈਆਂ, ਨੋਟ ਕਰੀਆਂ ਹੋਈਆਂ ਨੇ, ਇਹ ਤਾਂ ਬਹੁਤ ਉਲਟੀਆਂ ਗੱਲਾਂ ਕਰਦਾ, ਨਾ ਹਿੰਦੂਆਂ ਨੂੰ ਬਖਸ਼ਦਾ, ਨਾ ਇਹ ਜੋਗੀਆਂ ਨੂੰ ਬਖਸ਼ਦਾ, ਨਾ ਇਹ ਪੜ੍ਹਨ ਵਾਲਿਆਂ ਨੂੰ ਬਖਸ਼ਦਾ, ਕਿਸੇ ਨੂੰ ਨਹੀਂ ਬਖਸ਼ਦਾ। ਕਹਿੰਦੇ ਕਹਿੰਦੇ ਕੀ ਹੈ, ਕਹਿੰਦੇ ਮਹਾਰਾਜ ਇਹ ਤਾਂ ਇਸ ਤਰ੍ਹਾਂ ਨਾਲ ਫਰਮਾਨ ਕਰਦਾ ਪੜੋ ਗਿਆ ਨਾ
ਤੇਰੀ ਗੱਲ ਨਾ ਕਿਸੇ ਨੇ ਨਹੀਂ ਪਾਈ ਕਰਮ ਵਿੱਚ ਸਹੀ
ਤੇਰੀ ਗੱਤ ਦੋਨੂੰ ਨਾ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚੌ ਦਿਸ ਪਸਰਿਓ ਹੈ ਜਮ ਜੇਵਰਾ ਕਵਿਤ ਪੜੇ ਪੜ ਤਪਤਾ ਮੂਹੇ ਕੱਪੜ ਕਿਹਦਾ ਰਹਿ ਜਾਈ ਦਰਬ ਸੰਚ ਸੰਚ ਜਟਾ ਧਾਰ ਧਾਰ ਜੋਗੀ ਮੂਹੇ ਤੇਰੀ ਗੱਤ ਹੀ ਨੇ ਨਾ ਪਾਈ ਦਰਬ ਸੰਚ ਸੰਚ ਰਾਜੇ ਮੂਹੇ ਗਡਲੇ ਕੰਚਨ ਭਾਰੀ ਵੇਦ ਪੜੇ ਪੜ ਪੰਡਿਤ ਮੂਹੇ ਰੂਪ ਦੇਖ ਦੇਖ ਨਾਰੀ ਰਾਮ ਨਾਮ ਬਿਨ ਸਵੈ ਬਿਗੂਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹਿ ਉਪਦੇਸ਼ ਕਬੀਰਾ ਜਦੋਂ ਆਹ ਬਚਨ ਸੁਣਿਆ ਉਸਨੇ ਉਸ ਵੇਲੇ ਨਾਰਾਜ਼ ਹੋ ਗਿਆ ਬਹੁਤ ਕਹਿਣ ਲੱਗਿਆ ਇਹ ਤਾਂ ਕਿਸੇ ਨੂੰ ਵੀ ਸਪੇਅਰ ਨਹੀਂ ਕਰ ਰਿਹਾ ਸਿਕੰਦਰ ਲੋਧੀ ਕਹਿਣ ਲੱਗਿਆ ਵੀ ਇਹ ਤਾਂ ਬੰਦਾ ਬੜਾ ਖਤਰਨਾਕ ਹੈ ਤੱਤ ਨਹੀਂ ਸਮਝਦੇ ਇੰਨੇ ਪਏ ਹੋਏ ਨੇ ਨਾ ਸ਼ਰ੍ਹਾਂ ਦੇ ਹਨੇਰੇ ਵਿੱਚ ਕਰਮ ਕਾਂਡ ਦੇ ਹਨੇਰੇ ਵਿੱਚ ਖੁਸ਼ ਹੋ ਰਹੇ ਨੇ ਵੀ ਅੱਜ ਵੱਡੀ ਤੇ ਵੱਡੀ ਸਜ਼ਾ ਦਵਾ ਕੇ ਇਹਦਾ ਸਜ਼ਾ ਵਾਸਤੇ ਖਾਤਮਾ ਕਰਾਉਣਾ ਤਾਂ ਕਿ ਇਹ ਬਿਮਾਰੀ ਨਿਕਲ ਜਾਵੇ ਸਾਡੇ ਅਸੀਂ ਬੜੇ ਤੰਗ ਕੱਟੜ ਬੰਦੇ ਹੋਇਆ ਹੀ ਕਰਦੇ ਨੇ ਤੰਗ ਤੋਂ ਆਰਫਾ ਤੋਂ ਆਰਫਾ ਨੂੰ ਨਹੀਂ ਸਿਹਾ ਕਰਦੇ ਬ੍ਰਹਮ ਗਿਆਨੀਆਂ ਨੂੰ ਤਾਂ ਉਸ ਵੇਲੇ ਸਿਕੰਦਰ ਲੋਧੀ ਨੇ ਹੁਕਮ ਦੇ ਤਾ ਕਹਿਣ ਲੱਗੇ ਇਹਦਾ ਬੜਾ ਗਲਤ ਹੈ ਇਹਨੂੰ ਸਜਾਏ ਮੌਤ ਦੇਵੋ ਅਤੇ ਇਹਨੂੰ ਅੱਗ ਦੇ ਵਿੱਚ ਸੁੱਟ ਦਿੱਤਾ ਜਾਵੇ ਉਸ ਵੇਲੇ ਜਦੋਂ ਹੁਕਮ ਸੁਣਿਆ ਕਬੀਰ ਮਾ ਜੀ ਦੇ ਸ਼ਰਧਾਲੂ ਬੇਅੰਤ ਖੜ੍ਹੇ ਸੀ ਵੀ ਹੁਣ ਹੁਕਮ ਕੀ ਹੁੰਦਾ ਉਸ ਵੇਲੇ ਸਾਰਿਆਂ ਦੇ ਮਨਾਂ 'ਚ ਇੱਕ ਅਰਦਾਸ ਨਿਕਲੀ ਉਸ ਵੇਲੇ ਕਬੀਰ ਸਾਹਿਬ ਦੀ ਬੇਨਤੀ ਕਰਦੇ ਹਾਂ ਕਹਿੰਦੇ ਬੰਦੇ ਬੰਦਗੀ ਇੱਕ ਤਿਆਰ ਸਾਹਿਬ ਰੋਸ ਰੋ ਕੇ ਪਿਆਰ ਸਾਹਿਬ ਹੈ ਮੇਰਾ ਚਾਹੇ ਮੇਰੇ ਨਾਲ ਰੁਸਿਆ ਰਹੇ ਚਾਹੇ ਮੇਰੇ ਨਾਲ ਪਿਆਰ ਰਹੇ ਮੈਂ ਦੋਹਾਂ ਹਾਲਤਾਂ 'ਚ ਉਹਦਾ ਹੀ ਬਣਿਆ ਹੈ ਨਾਮ ਤੇਰਾ ਆਧਾਰ ਮੇਰਾ ਜਿਉਂ ਫੂਲ ਜਈ ਹੈ ਨਾਰ ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ ਭਾਵੇਂ ਤਾਂ ਜਿਆਤ ਜਿਉਂਦਾ ਰੱਖ ਅਤੇ ਚਾਹੇ ਮਾਰ ਦੇ ਅਤੇ ਉਸ ਵੇਲੇ ਅੱਗ ਮਚਾ ਲਈ ਲੱਟ ਲੱਟ ਅੱਗ ਕਰ ਰਹੀ ਹੈ ਅਤੇ ਕਬੀਰ ਸਾਹਿਬ ਨੂੰ ਬੰਨ ਕੇ ਸਾਹਮਣੇ ਕੜਾ ਕਰ ਲਿਆ उस वेले कबीर साहब की दृष्टि अग नहीं लाटा विच नहीं है, लाटा दे विच बसदे होए परमेश्वर नूं देख रहे ने।
पौन पानी ते बसंतर तेरा रूप है, मैं की जाना तेरी बात। पानी ते बसंतर तेरा रूप है, मैं की जाना तेरी
ਕਹਿੰਦੇ ਸਿੱਟ ਦੋ ਇਹਨੂੰ ਚੱਕ ਕੇ। ਉਸੇ ਵੇਲੇ ਚੱਕ ਕੇ ਕਬੀਰ ਸਾਹਿਬ ਨੂੰ ਅੱਗ ਦੇ ਵਿੱਚ ਸਿੱਟ ਦਿੱਤਾ ਗਿਆ। ਅੱਗ ਲੱਟ ਲੱਟ ਜਲਦੀ ਹੈ, ਸਾਰੇ ਹੈਰਾਨ ਹੁੰਦੇ ਨੇ ਵੀ ਕਬੀਰ ਜਲ ਗਿਆ। ਜਿਹਾ ਜਿਹਾ ਅੱਗ ਦਾ ਰੂਪ ਹੋ ਗਿਆ, ਉਹਾ ਜਿਹਾ ਹੀ ਰੂਪ ਕਬੀਰ ਦਾ ਹੋ ਗਿਆ, ਅਤੇ ਸਾਰਿਆਂ ਦੇ ਨੇਤਰਾਂ 'ਚੋਂ ਜਲ ਜਾ ਰਿਹਾ ਹੈ ਕਿ ਕਬੀਰ ਜੀ ਜਲ ਗਏ, ਬਈ ਹੁਣ ਕੀ ਹੋਏਗਾ। ਉਸ ਵੇਲੇ ਹਨੇਰੀ ਆ ਜਾਂਦੀ ਹੈ, ਬਾਰਿਸ਼ ਆਉਣੀ ਸ਼ੁਰੂ ਹੋ ਜਾਂਦੀ ਹੈ। ਸਾਰੇ ਇੱਧਰ ਉੱਧਰ ਹੋ ਜਾਂਦੇ ਨੇ, ਇੰਨੇ ਜ਼ੋਰ ਦਾ ਮੀਂਹ ਪੈਂਦਾ ਹੈ, ਅਤੇ ਕਬੀਰ ਸਾਹਿਬ ਚਿਖਾ 'ਚੋਂ ਉੱਠ ਕੇ ਰਾਮ ਰਾਮ ਕਰਦੇ ਤੁਰੇ ਜਾ ਰਹੇ। ਖਬਰ ਦਿੱਤੀ ਉਸਨੂੰ, ਕਹਿਣ ਲੱਗੇ ਮਹਾਰਾਜ ਉਹ ਬੜਾ ਚੇਤਕੀ ਬੰਦਾ ਹੈ, ਅਤੇ ਉਸਨੇ ਤਾਂ ਅੱਗੇ ਵਜਾ ਦਿੱਤੀ, ਹਨੇਰੀ ਚਲਾਤੀ, ਮੀਂਹ ਪਵਾਤਾ। ਕਹਿੰਦਾ ਐਸੀ ਬਾਤ ਹੋਈ ਹੈ, ਐਂ ਕਰੋ ਮੈਂ ਉਹਨਾਂ ਮੇਰੇ ਸਾਹਮਣੇ ਸੰਗਲ ਬੰਨੋ ਅਤੇ ਸੰਗਲਾਂ ਦੇ ਨਾਲ ਬੜੇ ਬੜੇ ਪੱਥਰ ਬੰਨੋ, ਕਿਸ਼ਤੀ 'ਤੇ ਲੱਦ ਕੇ ਗੰਗਾ ਦੀ ਵਿਚਾਲੀ ਧਾਰ ਜਿਹਨੂੰ ਸਿੱਟ ਦਿਓ, ਆਪੇ ਡੁੱਬ ਜੂਗਾ, ਮੈਂ ਦੇਖੂ ਇਹ ਨਿਕਲਦਾ ਕਿਵੇਂ। ਉਸ ਵੇਲੇ ਸੰਗਲਾਂ ਦੇ ਨਾਲ ਕਬੀਰ ਨੂੰ ਬੰਨ ਲਿਆ ਅਤੇ ਗੰਗਾ ਦੀ ਧਾਰ ਦੇ ਵਿਚਾਲੇ ਲੈ ਗਏ। ਉੱਥੇ ਜਾ ਕੇ ਕਿਸ਼ਤੀ ਦੇ ਵਿੱਚੋਂ ਕਬੀਰ ਜੀ ਨੂੰ ਵੀ ਸਿੱਟ ਦਿੱਤਾ ਅਤੇ ਨਾਲ ਪੱਥਰ ਵੀ ਸਿੱਟ ਦਿੱਤੇ, ਅਤੇ ਹੇਠਾਂ ਜਾ ਕੇ ਕਬੀਰ ਲੱਗੇ। ਸਾਰਿਆਂ ਨੇ ਦੇਖ ਲਿਆ ਵੀ ਥੱਲੀ ਤਹਿ ਤੱਕ ਉਹ ਥੱਲੇ ਜਾ ਲੱਗਿਆ। ਲੇਕਿਨ ਥੋੜ੍ਹੀ ਦੇਰ ਤੋਂ ਬਾਅਦ ਕੀ ਦੇਖਦੇ ਨੇ, ਇੱਕ ਮਿਰਗਸ਼ਾਲਾ 'ਚ ਤੈਰਦੀ ਆ ਰਹੀ ਹੈ, ਅਤੇ ਇੱਕਦਮ ਕਬੀਰ ਜੀ ਨਿਕਲੇ, ਨਾ ਕੋਈ ਸੰਗਲ ਹੈ ਨਾ ਕੋਈ ਪੱਥਰ ਹੈ, ਅਤੇ ਮਿਰਗਸ਼ਾਲਾ ਕਬੀਰ ਜੀ ਦੇ ਕੋਲ ਚਲੀ ਗਈ। ਐਂ ਬਹਿ ਗਏ ਜਿਵੇਂ ਕਿਸ਼ਤੀ ਦੇ ਉੱਤੇ ਬਹਿੰਦੇ ਨੇ, ਇਸ ਤਰ੍ਹਾਂ ਮਹਾਰਾਜ ਦੇ ਅੰਦਰ ਫਰਮਾਨ ਹੈ। ਮਾਨਾ ਡਿਗਾ, ਕਹਿੰਦੇ ਮੇਰਾ ਮਨ ਤਾਂ ਡੋਲਦਾ ਨਹੀਂ, ਤਨ ਕਾਹੇ ਘੁੱਟ ਰਹੋ। ਅੰਦਰੋਂ ਤਾਂ ਮੈਂ ਡਰਦਾ ਨਹੀਂ ਹਾਂ, ਤੁਸੀਂ ਮੇਰੇ ਤਨ ਨੂੰ ਕਿਉਂ ਡਰਾਈ ਜਾਂਦੇ ਹੋ ਪ੍ਰੇਮੀਓ? ਚਰਨ ਕਮਲ ਚਿੱਤ ਰਹੇ ਉਹ ਸਮਾਏ, ਕਿਉਂ ਨਹੀਂ ਡੋਲਦਾ? ਕਿਉਂਕਿ ਵਾਹਿਗੁਰੂ ਦੇ ਚਰਨਾਂ ਕਮਲਾਂ 'ਚ ਚਿੱਤ ਲੱਗਿਆ ਹੋਇਆ। ਗੰਗਾ 'ਚ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ, ਕਹਿ ਕਬੀਰ ਕਉ ਸੰਗ ਨਾ ਸਾਥ, ਜਲ ਤਰ ਰਾਖਨ ਹੈ ਰਘਨਾਥ।
ਰੋਗਨ ਤੇ ਯਾਰ ਸੋਗਨ ਤੇ ਜਲ ਜੋਗਨ ਤੇ
ਉਹਦੇ ਵਾਸਤੇ ਮਹਾਰਾਜ ਜੀ ਮਾਇਆ ਦਾ ਸੁਭਾਅ ਬਦਲ ਦਿੰਦੇ ਨੇ।
ਜਲ ਡੁੱਬੇ ਨਾਇਕੀ
ਸੁਭਾਅ ਬਦਲ ਦਿੰਦੇ ਨੇ, ਕਿਉਂਕਿ ਸਾਰੇ ਭੈ ਵਿੱਚ ਨੇ। ਭੈ ਵਿੱਚ ਪਵਣ ਵਾਇਆ ਸਦਭਾਵ, ਭੈ ਵਿੱਚ ਚੱਲਾ ਲੱਖ ਦਰਿਆ, ਭੈ ਵਿੱਚ ਅਗਨ ਕੱਢਾ ਬੇਗਾਰ, ਭੈ ਵਿੱਚ ਧਰਤੀ ਦੱਬੀ ਪਾ। ਜਿੰਨੀ ਪ੍ਰਕਿਰਤੀ ਹੈ ਸਾਰੀ ਭੈ ਵਿੱਚ ਹੈ, ਅਤੇ ਜਦੋਂ ਪਰਮੇਸ਼ੁਰ ਦੀ ਮਰਜ਼ੀ ਹੁੰਦੀ ਹੈ, ਜਲ ਜਵਾਲਾ ਗਿਰ ਭੈ ਰਾਖਿਓ ਰਾਜਾ ਰਾਮ ਮਾਇਆ ਫੇਰ। ਪ੍ਰਹਲਾਦ ਨੂੰ ਜਲ ਵਿੱਚ ਵੀ ਰੱਖਿਆ, ਪਰ ਪਹਾੜ ਤੋਂ ਸਿੱਟੇ ਹੋਏ ਵੀ ਰੱਖਿਆ, ਅੱਗ 'ਚ ਬਿਠਾਏ ਹੋਏ ਵੀ ਜਲ ਨਾ ਦਿੱਤਾ, ਪਾਣੀ 'ਚ ਡੁੱਬੇ ਨੂੰ ਨਾ ਡੋਬਣ ਦਿੱਤਾ, ਜਲ ਅਗਨੀ ਵਿੱਚ ਕੱਟਿਆ, ਜਲਾ ਨਾ ਡੁੱਬਾ ਗੁਰਪ੍ਰਸਾਦ। ਸੋ ਇਸ ਤਰ੍ਹਾਂ ਕਬੀਰ ਜੀ ਨੂੰ ਪਾਣੀ 'ਚ ਵੀ ਸੁੱਟ ਦਿੱਤਾ ਅਤੇ ਅੱਗ ਵਿੱਚ ਵੀ ਬਿਠਾ ਦਿੱਤਾ, ਲੇਕਿਨ ਡੋਬਿਆ ਨਹੀਂ। ਕਿਉਂ? ਜਿਹਦੀ ਰਕਸ਼ਾ ਕਰਦਾ ਹੈ ਉਹਦੀ ਫਿਰ ਉਹਦਾ ਕੋਈ ਬਾਲ ਵਿੰਗਾ ਨਹੀਂ ਕਰ ਸਕਿਆ ਕਰਦਾ। ਮਹਾਰਾਜ ਇੱਕ ਮਿਸਾਲ ਦਿੰਦੇ ਨੇ ਕਿ ਮਿਰਗੀ ਪੇ ਖੰਤ ਬੱਧਕ ਪ੍ਰਹਾਰ ਹੈਣ ਲੱਖ ਆਪਦਾ, ਇੱਕ ਹਰਨੀ ਸੁੱਤੀ ਪਈ ਹੈ ਅਤੇ ਸੁੱਤੀ ਪਈ ਹਰਨੀ ਨੂੰ ਸ਼ਿਕਾਰੀ ਨੇ ਦੇਖ ਲਿਆ, ਇੱਕ ਪਾਸੇ ਕੁੱਤਾ ਖੜਾ ਕਰਤਾ, ਇੱਕ ਪਾਸੇ ਜਾਲ ਲਾ ਤਾ, ਇੱਕ ਪਾਸੇ ਅੱਗ ਲਾ ਦਿੱਤੀ ਅਤੇ ਇੱਕ ਪਾਸੇ ਆਪ ਖੜਾ ਹੋ ਗਿਆ। ਹੁਣ ਹਰਨੀ ਉੱਠ ਕੇ ਇੱਧਰ ਦੇਖਿਆ ਤਾਂ ਕੁੱਤਾ ਖੜਾ, ਇੱਧਰ ਦੇਖਿਆ ਅੱਗ ਲੱਗੀ ਹੋਈ ਹੈ ਜੰਗਲ ਨੂੰ, ਅਤੇ ਇੱਧਰਲੇ ਪਾਸੇ ਦੇਖਿਆ ਜਾਲ ਲੱਗਿਆ, ਇੱਧਰ ਸ਼ਿਕਾਰੀ ਸ਼ਿਸ਼ਤ ਲਾਈ ਖੜਾ। ਹੁਣ ਵਾਹਿਗੁਰੂ ਜੀ ਉਹਦੀ ਰੱਖਿਆ ਕਰਦੇ ਨੇ, ਪੁਕਾਰ ਕੀਤੀ ਵੀ ਪ੍ਰਭੂ ਹੁਣ ਤੇਰੇ ਬਿਨਾਂ ਕੋਈ। ਕਹਿੰਦੇ ਉਸ ਵੇਲੇ ਕੀ ਹੋਇਆ ਕਿ ਉਹ ਜਸ ਰਖੇਣ ਗੋਪਾਲ ਹੈ, ਨਾਨਕ ਰੋਮ ਨਾ ਛੇਦਿਆ ਤੇ